तनवाखे गुरु तनवाखे गुरु साहिब दंडोत बंदन अनकबार सर्व कला समरथ दोलन ते राखो प्रभु नानक जे कर हथ दंडोत बंदन अनकबार सर्व कला समरथ डोलन ते राखो प्रभु नानक दे कर हथ ना हौ जति सति नहीं पड़या मूरख मुगदा जन्म भया परणवत नानक तिन की शरणा जिन तू नाही विसरया जिस मरने ते जग डरे मेरा मन आनंद मरने ही ते पाईए पूरन परमानंद मरने ही ते पाई है पूरन परमानंद परम सम्मान योग गुरु ग्रंथ साहिब सच्चे पातशाह जी दे पावन पवित्र चरण शरण विच सोबाहे मान गुरु सवारे सत संगी जनों हजूर दे अमृत बचना दा कीर्तन आप जी ने सरवण कीता है। सतगुरु गुरु तेग बहादुर सचे पातशाह जी उन्हां दा पावन पवित्र जीवन हजूर दी अमृत गुरबाणी और गुरु तेग बहादुर सचे पातशाह जी दे शहादत दे संबंधी आपां विचार कर रहे हां। आओ गुरु तेग बहादुर जी धर्म दी आजादी दी खातर जालम वल्लों मजलूम उत्ते खुंदे हुए धक्के दे विरुद्ध एक जाबर बादशाह नाल टक्कर लैण वास्ते चले ने शहादत दा जाम आप पीतो ने ते तन गुरु तेग बहादुर जी दे चरणा विच जुड़े हुए गुरु के सिखा ने हजूर दे पावन पवित्र नेत्रां दे सन्मुख हो के शहादत दा जाम पीता पर अंदर अपने नू गुरु के चरणा विच रखिया अडोलता नाल गुरु दे चरणा तो कुर्बान हो गए। आओ करो कृपालता सतगुरु जी दा पवित्र जीवन और गुरु ग्रंथ साहिब जी दी अमृत गुरबाणी इतिहास दे कुछ पन्ने आप जी नाल सांझे कर सकां। आप जितने भी सतगुरु जी दी चरण शरण विच एकत्र होए हो, एकाग्रता दी दात बख्शो। धन गुरु तेग बहादुर कृपालु जी आप विच वरसन और अपने अमृत बचन और पवित्र जीवन दी विचार आप ही कृपा करके करा लें। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु तेग बहादुर सच्चे पातशाह जी ने गुरु नानक साहब जी तो बाद पूर्व दे इलाके वल दा दौरा कीता है। सतगुरु गुरु तेग बहादुर जी ढाका, आसाम इन्हां सारियां थावां ते परमेश्वर दे नाम दा छटा देंदे होए वापस पंजाब दी धरती ते आए ने। हजूर गुरु साहिबान ने अपनी हयाती दे विच वख वख नगर जेड़े ने ओ वसाए सन, जिमें गुरु नानक साहब जी ने रावी दे किनारे करतारपुर नगर वसाया। धन गुरु अमरदास जी ने गुरु अंगद साहब जी दे कहन ते गोइंदवाल नगर नूं वसाउणा कीता। धन गुरु रामदास जी ने गुरु अमरदास जी दे कहन ते अमृतसर साहब नगर दी उसारी कीती, इस नूं वसाया। गुरु अर्जुन साहब कृपालु जी ने अनेकां रहमतां करके जिवें शेखरटा आपां पढ़ने हैं कि अपने खथां नाल नगर वसाए, खूब बौलियां लवाईयां। इसे तरह गुरु तेग बहादुर कृपालु जी जदों पंजाब दी धरती ते आए ते कीर्तपुर साहब दे बिल्कुल नेड़े सतगुरु जी ने माखोवाल दे अस्थान ते आप जमीन खरीदी। माखोवाल दे अस्थान ते जमीन खरीद के गुरु तेग बहादुर जी ने अपने सत्कार योग माता जी दे नाम ते इस नगर दा नाम रखिया सी चक नानकी। जदों धन गुरु गोबिंद राय जी पटना साहब दी धरती तो पंजाब दी धरती नूं आए ने ते तवारीख विच ए शब्द ने रवायत भी ए कहिंदी है कि गुरु गोबिंद राय जी दे आउण ते सिख संगत वलों आनंद साहब दी बाणी पढ़न ते इस नानकी चक तो नगर दा नाम आनंदपुर साहब रखिया गया सी। साहब गुरु तेग बहादुर जी ने नानकी चक बसाया। अपनी हयाती विच ही गुरु तेग बहादुर जी ने इस शहर दा, इस नगर दा नाम रख दिता आनंदपुर साहब। सतगुरु गुरु तेग बहादुर जी ने इस नगर नू जदों वसाया है इस पासे गुरु तेग बहादुर जी रहमतां दा मीह वरसांदे ने ते दूजे पासे दिल्ली दे तख्त दा मालक औरंगजेब उन्हें जुल्म दी एक हनेरी चुला दिती है। उहदे नजर विच सिर्फ इको गल सी, ज़ेहन विच इको बात सी कि हिंदुस्तान दी धरती ते केवल इस्लाम, केवल मुसलमान ही होना चाहिदा है। इत्थे मुसलमान तो इस्लाम तो बिना होर दूजा कोई ना होवे। उन्हें तीन तरीके अपनाए लोकां नूं अपने इस्लाम धर्म विच लियाउण वास्ते। पहला तरीका सी कि आदमी नूं लालच दिता जाए, जे पैसे नाल आदमी इस्लाम विच आउंदा पिया ते इतनों वड्डी बात होर चंगी गल की होवेगी। लालच दिता पैसे नाल आंदा जाए। दूसरा सी उहनूं डराया जाए, तशद्दद कीता जाए ते जेड़ा आदमी लालच नाल डर नाल नहीं आउंदा ते उसनूं मौत दे घाट उतारिया जाए। हिंदुस्तान दी धरती ते केवल एक इस्लाम, एक मुसलमान ही होना चाहिदा है। आप तवज्जो देना कि औरंगजेब ओ किन्नी कु मतसवी नीति वाला इंसान सी। देखो केवल गुरु तेग बहादुर ते जुल्म नहीं, ओ इन्ना कु निर्दयी इंसान सी अपने अंदरों। मैं ओदे जीवन दियां एक दो घटनावां आप नाल जरूर सांझियां करदा जां। ਕਿਉਂਕਿ ਇਹੋ ਜਿਹੇ ਮੁਤਸਵੀ ਜ਼ਾਲਮ ਬੰਦੇ ਦਾ ਅੰਦਰ ਪਤਾ ਲੱਗ ਸਕੇ ਕਿ ਉਹ ਕਿੰਨਾ ਕੁ ਪੱਥਰ ਦਿਲ ਨਿਰਦਈ ਤੇ ਕਠੋਰ ਹੈ। ਜਿਸ ਸ਼ਾਹ ਜਹਾਂ ਨੇ ਇਸ ਪੁੱਤਰ ਨੂੰ ਪਾਲਿਆ, ਔਰੰਗਜ਼ੇਬ ਨੇ ਆਪਣੇ ਸ਼ੱਕੇ ਬਾਪ ਨੂੰ ਕੈਦ ਵਿੱਚ ਜਾ ਸਟਿਆ ਸੀ, ਤੇ ਜਿਸ ਦਿਨ ਬਾਪ ਨੇ ਆਪਣੇ ਪੁੱਤਰ ਨੂੰ ਔਰੰਗਜ਼ੇਬ ਨੂੰ ਪੱਤਰਿਕਾ ਚਿੱਠੀ ਲਿਖੀ, ਤੇ ਉਸ ਪੱਤਰਿਕਾ ਵਿੱਚ ਸ਼ਾਹ ਜਹਾਂ ਨੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗਾ, ਔਰੰਗਜ਼ੇਬ, ਤੂੰ ਆਪਣੇ ਆਪ ਨੂੰ ਮੋਮਿਨ ਕਹਿਣਾ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਕਹਿਣਾ, ਤੇ ਹਿੰਦੂਆਂ ਨੂੰ ਤੂੰ ਕਾਫਰ ਕਹਿ ਕੇ ਦਿਨ ਰਾਤ ਜ਼ੁਲਮ ਪਿਆ ਕਰਨਾ, ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ ਕਿ ਇਹ ਬੇਟੇ ਮੇਰੇ, ਤੇਰੇ ਨਾਲੋਂ ਹਿੰਦੂ ਬਹੁਤ ਗੁਣਾ ਚੰਗੇ। ਧਿਆਨ ਦਿਆ ਜੇ, ਇਸ ਬੰਦੇ ਨੇ ਸੱਕੇ ਬਾਪ ਨੂੰ ਵੀ ਨਹੀਂ ਬਖਸ਼ਿਆ। ਕਹਿਣ ਲੱਗਾ, ਤੇਰੇ ਤੋਂ ਹਿੰਦੂ ਕਈ ਗੁਣਾ ਚੰਗੇ ਨੇ ਜਿਨ੍ਹਾਂ ਨੂੰ ਤੂੰ ਕਾਫਰ ਕਹਿ ਰਹੇ, ਤੇ ਤੇਰੇ ਮਨ ਵਿੱਚ ਖਿਆਲ ਉਪਜੇਗਾ ਕਿਉਂ? ਕਹਿਣ ਲੱਗਾ, ਬੇਟਾ, ਤੂੰ ਤਾਂ ਜਿਉਂਦੇ ਬਾਪ ਨੂੰ ਕਿਲੇ ਵਿੱਚ ਕੈਦ ਕਰਕੇ ਪਿਆਸੇ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ, ਉਹ ਤਾਂ ਮਰ ਚੁੱਕੇ ਪਿੱਤਰਾਂ ਨੂੰ ਵੀ ਪਾਣੀ ਦਿੰਦੇ ਨੇ, ਤੂੰ ਤਾਂ ਜਿਉਂਦੇ ਨੂੰ ਪਿਆਸ ਨੂੰ ਤੜਫਾ ਕੇ ਮਾਰਨਾ। ਮਤ ਕਹੋ ਉਹ ਕਾਫਰ ਨੇ, ਅਸਲ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਉਹ ਮਰਿਆਂ ਨੂੰ ਪਾਣੀ ਦੇਈ ਜਾਂਦੇ ਨੇ, ਤੂੰ ਜਿਉਂਦੇ ਨੂੰ ਪਿਆਸ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਔਰੰਗਜ਼ੇਬ ਕੋਲ ਜਦੋਂ ਪੱਤਰਿਕਾ ਆਈ ਤੇ ਇਹਦਾ ਹਿਰਦਾ ਪਸੀਜਿਆ ਨਹੀਂ, ਇਹਨੇ ਵਾਪਸ ਉੱਤਰ ਭੇਜਿਆ ਸੀ ਆਪਣੇ ਬਾਪ ਨੂੰ, ਅੱਬਾ, ਕਿ ਜਿਸ ਸ਼ਾਹੀ ਦੇ ਨਾਲ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀਏ, ਇਸ ਸ਼ਾਹੀ ਵਿੱਚ ਜਿਹੜਾ ਤੂੰ ਪਾਣੀ ਪਾਇਆ ਸ਼ਾਹੀ ਘੋਲੀ ਹੈ, ਇਸ ਦਵਾਤ ਵਿੱਚੋਂ ਸ਼ਾਹੀ ਪੀ ਕੇ ਪਿਆਸ ਆਪਣੀ ਬੁਝਾ ਲੈ, ਮੈਨੂੰ ਇਹੋ ਜਿਹੀ ਨਸੀਹਤ ਦੇਣ ਦੀ ਲੋੜ ਨਹੀਂ। ਇੱਥੇ ਬਸ ਨਹੀਂ ਕਿ ਸ਼ਾਹ ਜਹਾਂ ਨੂੰ ਇਹਨੇ ਕੈਦ ਕੀਤਾ, ਤੇ ਕਿੰਨੀ ਯਮੁਨਾ ਵਾਲੇ ਪਾਸੇ ਇੱਕ ਬਾਰੀ ਸੀ, ਜਿਸ ਬਾਰੀ ਵਿੱਚੋਂ ਸ਼ਾਹ ਜਹਾਂ ਕਦੀ ਸ਼ਾਮ ਦੇ ਵੇਲੇ ਢਲਦੇ ਹੋਏ ਸੂਰਜ ਨੂੰ ਦੇਖਦਾ ਸੀ, ਕਦੀ ਬਾਹਰ ਦੀ ਹਵਾ ਉਹਦੇ ਤੱਕ ਪਹੁੰਚਦੀ ਸੀ। ਜਦੋਂ ਪਤਾ ਲੱਗਾ ਕਿ ਸ਼ਾਹ ਜਹਾਂ ਇਸ ਬਾਰੀ ਦੇ ਵਿੱਚੋਂ ਬਾਹਰ ਦੇ ਨਜ਼ਾਰੇ ਦੇਖਦਾ, ਤੇ ਇਸ ਨਿਰਦਈ ਬੰਦੇ ਨੇ ਆਪਣੇ ਬਾਪ ਦੀ ਉਸ ਬਾਰੀ ਨੂੰ ਵੀ ਚਣਵਾ ਦਿੱਤਾ ਕਿ ਇਹ ਬਾਹਰ ਦੀ ਖਵਾ ਤੇ ਬਾਹਰ ਦੀ ਰੋਸ਼ਨੀ, ਬਾਹਰ ਦੀ ਇਹ ਜਿਤਨੀ ਵੀ ਖਰਿਆਵਲ ਜਾਂ ਜਮਨਾ ਦੇ ਪਾਣੀ ਨੂੰ ਇਹ ਦੇਖ ਨਾ ਸਕੇ। ਸੱਕੇ ਬਾਪ ਤੇ ਜ਼ੁਲਮ ਕੀਤਾ। ਦੂਸਰੀ ਬੇਨਤੀ, ਸੱਕੀ ਭੈਣ ਸੀ ਜਿਸ ਦਾ ਨਾਮ ਸੀ ਰੋਸ਼ਨ ਆਰਾ। ਔਰੰਗਜ਼ੇਬ ਨੂੰ ਤਖ਼ਤ ਤੇ ਬਿਠਾਉਣ ਵਿੱਚ ਇਸ ਦੀ ਇਸ ਭੈਣ ਰੋਸ਼ਨ ਆਰਾ ਨੇ ਵੀ ਬਹੁਤ ਹੀ ਇਹਦੀ ਇਮਦਾਦ ਕੀਤੀ। ਇਸ ਨਿਰਦਈ ਇਨਸਾਨ ਨੇ ਸੱਕੀ ਭੈਣ ਨੂੰ ਮਿੱਠਾ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਤੇ ਇਹੋ ਜਿਹਾ ਦਿੱਤਾ ਇਹਨੂੰ ਪੋਇਜ਼ਨ, ਇਹੋ ਜਿਹਾ ਜ਼ਹਿਰ ਦਿੱਤਾ ਕਿ ਸੱਕੀ ਭੈਣ ਜਿਹੜੀ ਇਹਦੇ ਦਿੱਤੇ ਕੋਈ ਜ਼ਹਿਰ ਨਾਲ ਐਸਤਾ ਐਸਤਾ ਖਤਮ ਹੋ ਗਈ। ਸੱਕੇ ਭਰਾ ਦਾਰਾ ਸ਼ਿਕੋ ਦਾ ਕਤਲ ਕਰਕੇ ਇਹਨੇ ਸਬਰ ਦਾ ਜੋ ਪਿਆਲਾ ਭਰਿਆ ਸੀ ਬਾਪ ਦਾ, ਉਹਨੂੰ ਉਡੇਲ ਕੇ ਰੱਖ ਦਿੱਤਾ। ਇੱਥੇ ਬਸ ਨਹੀਂ, ਪਿਤਾ ਨੂੰ ਕੈਦ ਵਿੱਚ ਕੀਤਾ, ਭੈਣ ਨੂੰ ਜ਼ਹਿਰ ਦਿੱਤਾ, ਭਰਾਵਾਂ ਦੇ ਕਤਲ ਕੀਤੇ, ਤੇ ਇਸ ਦੀ ਬੱਚੀ ਸੀ ਜੇਬਲ ਨੁਸ਼ਾ ਜਿਹੜੀ ਸ਼ਾਇਰ ਸੀ, ਕਵਿਤਾ ਰਚਦੀ ਸੀ, ਰੱਬ ਨੂੰ ਪਿਆਰ ਕਰਨ ਵਾਲੀ ਸੀ, ਤੇ ਉਸ ਜੇਬਲ ਨੁਸ਼ਾ ਆਪਣੀ ਬੱਚੀ ਨੂੰ ਵੀ ਇਹਨੇ ਕੈਦ ਦੇ ਵਿੱਚ ਛੱਡ ਦਿੱਤਾ ਸੀ। ਇੱਥੇ ਬਸ ਨਹੀਂ, ਮੈਂ ਸਿਰਫ ਇਹਦੀਆਂ ਕੁਝ ਉਦਾਹਰਣਾਂ ਦੇ ਰਿਹਾ, ਇਹ ਬੰਦਾ ਕਿੰਨਾ ਕੁ ਨਿਰਦਈ ਹੈ। ਦੇਖੋ, ਜੇ ਕਿਤੇ ਰਾਗ ਗਾਉਂਦਾ ਕੋਈ ਤੇ ਰਾਗ ਦੀ ਮਨਾਹੀ ਇਹਨੇ ਕਰ ਦਿੱਤੀ ਸੀ, ਤੇ ਇੱਕ ਵਾਰੀ ਰਾਗੀਆਂ ਨੇ ਦਿੱਲੀ ਦੀ ਧਰਤੀ ਤੇ ਰਾਗ ਦਾ ਜਨਾਜ਼ਾ ਕੱਢਿਆ, ਇੱਕ ਜਲੂਸ ਕੱਢਿਆ ਆਪਣੇ ਵੱਲੋਂ ਪ੍ਰੋਟੈਸਟ ਕਰਨ ਦੇ ਲਈ ਕਿ ਰਾਗ ਦਾ ਜਨਾਜ਼ਾ ਕੱਢਿਆ ਜਾਏ, ਬਾਦਸ਼ਾਹ ਨੂੰ ਪਤਾ ਲੱਗ ਜਾਏ ਕਿ ਤੂੰ ਰਾਗ ਤੇ ਪਾਬੰਦੀ ਕਿਉਂ ਲਾਈ। ਇਹਨੇ ਉਸ ਪ੍ਰੋਟੈਸਟ ਦਾ, ਉਸ ਜਲੂਸ ਦੇ ਵਿੱਚ ਰਾਗ ਗਾਉਣ ਦੀ ਬਿਲਕੁਲ ਵੀ ਮਨਾਹੀ ਖਟਾਈ ਨਹੀਂ, ਤੇ ਜਦੋਂ ਉਹਨਾਂ ਰਾਗੀਆਂ ਨੇ ਰਾਗ ਦਾ ਜਲੂਸ ਕੱਢਿਆ ਤੇ ਕਹਿਣ ਲੱਗਾ, ਬਹੁਤ ਚੰਗਾ ਕੀਤਾ ਜੇ ਕਿ ਇਸ ਦਾ ਜਨਾਜ਼ਾ ਤਾਂ ਕਈ ਸਾਲ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ, ਅੱਜ ਇਸ ਕਮਬਖਤ ਨੂੰ ਇਹੋ ਜਿਹੀ ਡੂੰਘੀ ਥਾਂ ਤੇ ਅਪਣਾ ਦਿਓ ਕਿ ਪਰਤ ਕੇ ਰਾਗ ਹਿੰਦੁਸਤਾਨ ਦੀ ਧਰਤੀ ਵਿੱਚ ਪੈਦਾ ਹੀ ਨਾ ਹੋਵੇ। ਰਾਗ ਦੀ ਮਨਾਹੀ, ਕਵਿਤਾ ਦੀ ਮਨਾਹੀ, ਬਾਪ ਤੇ ਜ਼ੁਲਮ, ਤੇ ਸਰਮਤ ਵਰਗਾ ਰੱਬ ਦੇ ਰੰਗ ਵਿੱਚ ਰੱਤਾ ਹੋਇਆ ਫਕੀਰ ਜਿਹੜਾ ਤਨ ਤੋਂ ਨਗਲ ਕਿਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁੰਮਦਾ ਹੈ, ਤੇ ਇੱਕ ਦਿਨ ਔਰੰਗਜ਼ੇਬ ਨੇ ਲੰਘਦਿਆਂ ਆਪਣੇ ਕੋਲੋਂ ਇੱਕ ਬਸਤਰ ਉਹਦੇ ਵੱਲ ਸੱਟਿਆ। ਕਹਿਣ ਲੱਗਾ, ਉਹ ਫਕੀਰ, ਆਪਣੇ ਤਨ ਨੂੰ ਢੱਕਣ ਦੀ ਜਾ ਸ਼ਕ ਲੈ। ਸਰਮਦ ਨੇ ਉਹ ਕੱਪੜਾ ਉਹ ਬਸਤਰ ਤਾਂ ਲੈ ਲਿਆ ਪਰ ਆਪਣੇ ਤਨ ਨੂੰ ਢੱਕਿਆ ਨਹੀਂ। ਦੂਸਰੇ ਦਿਨ ਫਿਰ ਸਰਮਦ ਚੁਰਸਤੇ ਵਿਚ ਖਲੋਤਾ ਤੇ ਉਹਨੇ ਖੱਤ ਵਿਚ ਪਕੜਿਆ ਹੋਇਆ ਕੱਪੜਾ ਔਰੰਗਜ਼ੇਬ ਦੀ ਅਸਵਾਰੀ ਲੰਘੀ ਤੇ ਪਲਟ ਕੇ ਔਰੰਗਜ਼ੇਬ ਵੱਲ ਸੱਟਿਆ ਤੇ ਔਰੰਗਜ਼ੇਬ ਨੇ ਕਿਹਾ ਕਿ ਤੂੰ ਆਪਣੇ ਤਨ ਨੂੰ ਬਸਤਰ ਨਾਲ ਢੱਕੇਗਾ ਨਹੀਂ। ਤੇ ਸਰਮਦ ਨੇ ਕਿਹਾ, ਤੂੰ ਆਪਣਾ ਤਨ ਢੱਕ ਬਾਸ਼ਤਾ, ਜਿਹਦੇ ਤਨ ਦੇ ਵਿਚ ਪਾਪ ਗੁਨਾਹ ਤੇ ਐਬ ਭਰੇ ਪਏ ਨੇ ਉਹ ਤਨ ਨੂੰ ਢੱਕੇ ਜਿਹੜਾ ਪਾਪਾਂ ਨਾਲ ਭਰਿਆ, ਮੈਨੂੰ ਕੀ ਲੋੜ ਏ, ਮੇਰੇ ਤਨ ਵੀ ਤਾਂ ਕੋਈ ਐਬ ਵੀ ਨਹੀਂ। ਬਸ ਸਰਮਦ ਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਔਰੰਗਜ਼ੇਬ ਨੇ ਇਹੋ ਜਿਹੇ ਸੂਫੀ ਦਰਵੇਸ਼ ਨੂੰ ਆਪਣੇ ਹੁਕਮ ਦੇ ਨਾਲ ਕਤਲ ਕਰਵਾ ਦਿੱਤਾ ਸੀ। ਇਹਨੇ ਫਕੀਰਾਂ ਨੂੰ ਬੇੜੀ ਵਿਚ ਬਿਠਾ ਕੇ ਜਮਨਾ ਦੇ ਵਿਚਕਾਰ ਲਿਜਾ ਕੇ ਪੂਰੀ ਦੀ ਪੂਰੀ ਜਿਹੜੀ ਬੇੜੀ ਸੀ ਉਹ ਡੋਬ ਦਿੱਤੀ। ਮੈਂ ਸਿਰਫ ਆਰੰਭ ਵਿਚ ਅਰਜ਼ ਕਰ ਰਿਹਾ ਕਿ ਉਹ ਵੇਲੇ ਇਧਰ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਤਖ਼ਤ ਦੇ ਉੱਤੇ ਔਰੰਗਜ਼ੇਬ ਨਿਰਦਈ ਬੰਦਾ, ਉਹ ਬਾਦਸ਼ਾਹ ਜਿਹੜਾ ਆਪਣੇ ਭਰਾਵਾਂ ਤੇ, ਆਪਣੀ ਬੱਚੀ ਤੇ, ਆਪਣੀ ਭੈਣ ਤੇ, ਆਪਣੇ ਪਰਿਵਾਰ ਦੇ ਉੱਤੇ ਵੀ ਜ਼ੁਲਮ ਕਰਦਾ ਹੈ ਤੇ ਰੱਬੀ ਫਕੀਰਾਂ ਨੂੰ ਬੰਦਗੀ ਕਰਨ ਵਾਲਿਆਂ ਉੱਤੇ ਵੀ ਇਹਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਤਵੱਜੋ ਦਿਆ ਜੀ, ਉਸ ਵੇਲੇ ਦੇ ਹਾਲਾਤ ਇਹ ਨੇ। ਇਧਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਅਸੀਂ ਸਟੈਪ ਬਾਈ ਸਟੈਪ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੁਰਦੇ ਨੇ ਤੇ ਦਿੱਲੀ ਦੀ ਧਰਤੀ ਤੇ ਹਜ਼ੂਰ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਪਹੁੰਚਦੇ ਨੇ। ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਨੇ ਤੇ ਔਰੰਗਜ਼ੇਬ ਨੇ ਜ਼ੁਲਮ ਦਾ ਇੱਕ ਦੌਰ ਹੋਰ ਚਲਾ ਦਿੱਤਾ। ਦਿੱਲੀ ਦੀ ਧਰਤੀ ਤੇ ਆਪਣੀ ਇਹਦੀ ਹਕੂਮਤ ਹੈ। ਕਸ਼ਮੀਰ ਦਾ ਸੂਬੇਦਾਰ ਸੀ ਸ਼ੈਬ ਖਾਨ, ਇਹਦੇ ਨਾਲ ਇਸ ਦੀ ਰਿਸ਼ਤੇਦਾਰੀ ਸੀ। ਦੇਖੋ ਮੈਂ ਅਰਜ਼ ਕਰਦਾ ਜਾਵਾਂ, ਇਹ ਉਹ ਸ਼ੈਬ ਖਾਂ ਹੈ ਜਿਹੜਾ ਪਟਿਆਲੇ ਦੇ ਨੇੜੇ ਇੱਕ ਸੈਫਾਬਾਦ ਨਗਰ ਸੀ, ਇਸੇ ਨਗਰ ਦਾ ਵਸਨੀਕ ਸੀ ਸ਼ੈਬ ਖਾਂ। ਇਹ ਬੜਾ ਖੁੱਲ੍ਹ ਦਿਲਾ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਨੂੰ ਚੌਮਾਸੇ ਦੇ ਮਹੀਨਿਆਂ ਵਿਚ ਸ਼ੈਬ ਖਾਂ ਨੇ ਆਪਣੇ ਘਰ ਰੱਖਿਆ ਸੀ ਤੇ ਇੱਥੇ ਬਸ ਨਹੀਂ, ਇਹ ਉਹ ਫਕੀਰ ਸੀ, ਸੂਬੇਦਾਰ ਵੀ ਸੀ, ਫਕੀਰੀ ਵੀ ਇਹਨੇ ਕਮਾਈ। ਪਹਿਲਾਂ ਕਸ਼ਮੀਰ ਦਾ ਸੂਬੇਦਾਰ ਇਹ ਸੀ ਤੇ ਜਿੱਦਣ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਕਈ ਦਿਨ ਇਹਨੇ ਆਪਣੇ ਤਨ ਦੇ ਉੱਤੇ ਕਾਲਾ ਬਸਤਰ ਪਾਈ ਰੱਖਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਬੈਰਾਗ ਵਿਚ ਇਹ ਸਾਹਿਬ ਖਾਂ ਕਿਤਨੇ ਦਿਨ ਝੀਣੀ ਬਾਣ ਜਿਹੜਾ ਇਹ ਰੋਂਦਾ ਰਿਹਾ ਸੀ। ਕਸ਼ਮੀਰ ਦੀ ਧਰਤੀ ਦਾ ਸੂਬੇਦਾਰ ਸਾਹਿਬ ਖਾਂ ਹੈ, ਉਹ ਖੁੱਲ ਦਿਲਾ ਸੀ, ਪਰਜਾ ਨੂੰ ਪਿਆਰ ਕਰਨ ਵਾਲਾ ਤੇ ਔਰੰਗਜ਼ੇਬ ਨੂੰ ਇਹ ਭਾਉਂਦਾ ਨਹੀਂ ਸੀ। ਔਰੰਗਜ਼ੇਬ ਨੇ ਯਤਨ ਕੀਤਾ, ਇਹਨੇ ਖਿੰਦੂਆਂ ਦੇ ਉੱਤੇ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਗੁਰਮੁਖੋ, ਸਭ ਤੋਂ ਪਹਿਲਾਂ ਇਹਨੇ ਬਨਾਰਸ, ਕੁਰਕਸ਼ੇਤਰ, ਮਥੁਰਾ ਦੇ ਜਿਹੜੇ ਮੰਦਰ ਨੇ ਇਹ ਢਵਾ ਦਿੱਤੇ ਗਏ। ਉਥੇ ਤੀਰਥ ਇਸ਼ਨਾਨੀਆਂ ਨੂੰ ਕਤਲ ਕਰਾਇਆ ਗਿਆ ਤੇ ਪਰਤ ਕੇ ਇਹਦੇ ਮਨ ਵਿਚ ਇਹ ਖਿਆਲ ਆਇਆ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨਾਂ ਵਿਚ, ਇਸਲਾਮ ਵਿਚ ਤਬਦੀਲ ਕਰਦਿਆਂ, ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਦੀ ਧਰਤੀ ਚੁਣੀ। ਸਾਹਿਬ ਖਾਂ ਨੂੰ ਕਸ਼ਮੀਰ ਦੀ ਸੂਬੇਦਾਰੀ ਤੋਂ ਹਟਾ ਦਿੱਤਾ ਤੇ ਆਪਣੇ ਨੇੜੇ ਰਹਿਣ ਵਾਲੇ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਦਿੱਤਾ ਤੇ ਨਾਲ ਉਹਨੂੰ ਇਹ ਸ਼ਬਦ ਕਹਿ ਦਿੱਤੇ ਕਿ ਕਸ਼ਮੀਰ ਦੀ ਧਰਤੀ ਤੇ ਜਿਤਨੇ ਵੀ ਹਿੰਦੂ ਰਹਿੰਦੇ ਨੇ ਯਤਨ ਕਰ ਕਿ ਲਾਲਚ ਦੇ ਕੇ ਇਹਨਾਂ ਨੂੰ ਇਸਲਾਮ ਵਿਚ ਲਿਆਂਦਾ ਜਾਏ। ਜੇ ਇਹ ਲਾਲਚ ਨਾਲ ਨਹੀਂ ਮੰਨਦੇ, ਇਹਨਾਂ ਉਪਰ ਤਸ਼ੱਦਦ ਕੀਤਾ ਜਾਏ, ਇਹਨਾਂ ਨੂੰ ਡਰਾਇਆ ਧਮਕਾਇਆ ਜਾਏ। ਜੇ ਡਰਦੇ ਵੀ ਨਹੀਂ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ। ਜਿਤਨੇ ਮਰਜ਼ੀ ਤੂੰ ਹਿੰਦੂ ਰੋਜ਼ ਕਤਲ ਕਰ ਦੇਵੇਂ, ਤੈਨੂੰ ਸਾਰੇ ਖੂਨ ਬਾਬ ਕੀਤੇ ਜਾਣਗੇ। ਹਰ ਹੀਲੇ ਵਿਚ ਕਸ਼ਮੀਰ ਦਾ ਹਿੰਦੂ ਸਭ ਤੋਂ ਪਹਿਲਾਂ ਇਸਲਾਮ ਵਿਚ ਆਉਣਾ ਚਾਹੀਦਾ ਹੈ। ਮੈਂ ਆਰੰਭ ਵਿਚ ਅਰਜ਼ ਕਰਨੀ ਚਾਹੁੰਦਾ ਕਿ ਔਰੰਗਜ਼ੇਬ ਨੇ ਕਸ਼ਮੀਰ ਕਿਉਂ ਚੁਣਿਆ? ਹਿੰਦੁਸਤਾਨ ਇਤਨਾ ਵੱਡਾ ਸੀ, ਇਹਨੇ ਕਸ਼ਮੀਰ ਦੀ ਚੋਣ ਕਿਉਂ ਕੀਤੀ? ਇਸ ਸਬੰਧੀ ਸਿੱਖ ਵਿਦਵਾਨ ਨੇ ਗੱਲ ਕਹਿੰਦੇ ਨੇ, ਔਰੰਗਜ਼ੇਬ ਨੇ ਕਸ਼ਮੀਰ ਇਸ ਕਰਕੇ ਚੁਣਿਆ ਸੀ, ਇੱਕ ਤਾਂ ਕਸ਼ਮੀਰ ਦੀ ਧਰਤੀ ਤੇ ਵਿਦਵਾਨ ਪੰਡਿਤ ਸਨ, ਵਿਦਵਾਨ ਬ੍ਰਾਹਮਣ ਸਨ। ਇਹਦਾ ਖਿਆਲ ਸੀ ਵੀ ਜੇ ਇਹਨਾਂ ਵਿਦਵਾਨਾਂ ਨੂੰ ਕਿਸੇ ਤਰੀਕੇ ਨਾਲ ਇਸਲਾਮ ਵਿੱਚ ਲਿਆਂਦਾ ਜਾਏ ਤੇ ਬਾਕੀ ਅਨਪੜ੍ਹ ਲੋਕ ਜਿਹੜੇ ਨੇ ਉਹਨਾਂ ਦਾ ਧਰਮ ਤਬਦੀਲ ਕਰਨਾ, ਉਹਨਾਂ ਨੂੰ ਹਿੰਦੂ ਧਰਮ ਤੋਂ ਇਸਲਾਮ ਵਿੱਚ ਲਿਆਉਣਾ ਬਿਲਕੁਲ ਆਸਾਨ ਹੈ। ਸਭ ਤੋਂ ਪਹਿਲਾਂ ਜਿਹੜੇ ਵਿਦਵਾਨ ਪੰਡਿਤ ਨੇ ਇਹਨਾਂ ਨੂੰ ਡਰਾ ਕੇ ਲਾਲਚ ਨਾਲ ਮੌਤ ਦਾ ਭੈ ਦੇ ਕੇ ਇਹਨਾਂ ਨੂੰ ਤਬਦੀਲ ਕੀਤਾ ਜਾਏ ਇਸਲਾਮ ਵਿੱਚ। ਔਰੰਗਜ਼ੇਬ ਨੇ ਸ਼ੇਰ ਅਫਗਾਨ ਨੂੰ ਭੇਜ ਦਿੱਤਾ। ਸ਼ੇਰ ਅਫਗਾਨ ਗਿਆ, ਵੈਸੇ ਇਹਦਾ ਨਾਮ ਸੀ ਇਫਰਤ ਖਾਨ। ਸ਼ੇਰ ਅਫਗਾਨ ਨੇ ਜਾਂਦਿਆਂ ਸਾਰ ਜਿਹੜੇ ਵਿਦਵਾਨ ਪੰਡਿਤ ਸਨ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਕਹਿਣ ਲੱਗਾ, ਦੇਖੋ ਬਾਦਸ਼ਾਹ ਦਾ ਹੁਕਮ ਹੈ, ਜਾਂ ਤਾਂ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਆਪਣੇ ਆਪ, ਜੇ ਇਸਲਾਮ ਕਬੂਲ ਕਰੋਗੇ ਇਸ ਰਾਜ ਵਿੱਚ ਤੁਸੀਂ ਸੁੱਖ ਨਾਲ ਰਹਿ ਸਕੋਗੇ, ਤੁਹਾਨੂੰ ਉੱਚੀਆਂ ਪਦਵੀਆਂ ਮਿਲਣਗੀਆਂ। ਜੇਕਰ ਤੁਸੀਂ ਇਸਲਾਮ ਨਹੀਂ ਕਬੂਲ ਕਰਦੇ ਤੇ ਫਿਰ ਤੁਹਾਡੇ ਤੇ ਤਸ਼ੱਦਦ ਕੀਤਾ ਜਾਏਗਾ, ਤੁਹਾਨੂੰ ਡਰਾਇਆ ਧਮਕਾਇਆ ਜਾ ਸਕਦਾ, ਤੁਹਾਡੀ ਜ਼ਮੀਨ ਭੋਏ ਭਾਂਡਾ ਜਿਹੜਾ ਉਹ ਜ਼ਬਤ ਕੀਤਾ ਜਾਏਗਾ, ਤੇ ਜੇ ਤੁਸੀਂ ਤਾਂ ਵੀ ਨਾ ਮੰਨੇ ਤੇ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਜਦੋਂ ਵਿਦਵਾਨ ਪੰਡਿਤਾਂ ਨੂੰ ਇਹ ਗੱਲ ਔਰੰਗਜ਼ੇਬ ਦੇ ਸੂਬੇਦਾਰ, ਕਸ਼ਮੀਰ ਦੇ ਸੂਬੇਦਾਰ ਨੇ ਕਹੀ ਤੇ ਉਸ ਵੇਲੇ ਇਹ ਸੱਜਣਾਂ ਦਾ ਅੰਦਰ ਕੰਬ ਉੱਠਿਆ। ਮਨ ਚਾਹਿਆ ਹੁਣ ਇਹਨੂੰ ਉੱਤਰ ਕੀ ਦਈਏ, ਇਹ ਇੱਕੋ ਗੱਲ ਕਹਿ ਰਿਹਾ, ਜਾਂ ਇਸਲਾਮ ਤੇ ਜਾਂ ਫਿਰ ਮੌਤ। ਤੇ ਸਿਆਣੇ ਪੰਡਿਤ ਸਨ ਉਹਨਾਂ ਵਿੱਚੋਂ ਇੱਕ ਨੇ ਕਿਹਾ, ਕਹਿਣ ਲੱਗਾ, ਸੂਬੇਦਾਰ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਏ, 6 ਮਹੀਨੇ ਦੀ ਮੌਲਤ ਦਿੱਤੀ ਜਾਏ, 6 ਮਹੀਨੇ ਅਸੀਂ ਸਲਾਹ ਕਰ ਲੈਂਦੇ ਹਾਂ, ਅਸੀਂ ਕੁਝ ਸਮਾਂ ਯਾਤਰਾ ਕਰ ਲੈਂਦੇ ਹਾਂ, ਪਰਤ ਕੇ ਜੋ ਤੂੰ ਸਾਨੂੰ ਤਜਵੀਜ਼ ਪੇਸ਼ ਕੀਤੀ ਏ 6 ਮਹੀਨੇ ਬਾਅਦ ਅਸੀਂ ਤੇਰੀ ਇਸ ਤਜਵੀਜ਼ ਦਾ ਉੱਤਰ ਦਿਆਂਗੇ। ਗੁਰਮਖੋ, ਇੱਕ ਪਾਸੇ ਔਰੰਗਜ਼ੇਬ ਦਾ ਹੁਕਮ ਜਾਰੀ ਹੋ ਗਿਆ, ਦੂਜੇ ਪਾਸੇ ਇਹ ਪੰਡਿਤ ਵਿਦਵਾਨ ਵਾਪਸ ਘਰਾਂ ਨੂੰ ਆਏ ਤੇ ਅੰਦਰ ਕੰਬ ਉੱਠਿਆ ਕਿ ਹੁਣ ਜਾਈਏ ਕਿਹੜੇ ਪਾਸੇ। ਇੱਥੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ, ਆ ਹਿਸਟਰੀ ਆਫ ਕਸ਼ਮੀਰ, ਉਹਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਦਿੱਤੀ। ਕਹਿੰਦੇ ਨੇ, ਇਹ ਪੰਡਿਤ ਜਦੋਂ ਡਰਦੇ ਮਾਰੇ, ਮਨ ਵਿੱਚ ਭੈ ਸੀ, ਸਾਹਮਣੇ ਮੌਤ ਹੈ, ਕੋਈ ਆਸਰਾ ਨਾ ਮਿਲਿਆ, ਰਾਜਪੂਤ ਆਪਣੀ ਫੁੱਟ ਵਿੱਚ ਪਏ ਸਨ, ਮਰਹੱਟੇ ਜਿਹੜੇ ਨੇ ਉਹ ਆਪਣੇ ਆਪਣੇ ਵਿੱਚ ਹੀ ਉਲਝੇ ਪਏ ਨੇ, ਕੋਈ ਐਸਾ ਨਹੀਂ ਨਜ਼ਰ ਆਉਂਦਾ ਪਿਆ ਕਿ ਜਿਹੜਾ ਸਾਹਮਣੇ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਮੈਂ ਤੁਹਾਡਾ ਸਾਥ ਦੇਵਾਂਗਾ। ਅਖੀਰ ਤੇ ਇਹਨਾਂ ਨੇ ਤੀਰਥਾਂ ਦੀ ਯਾਤਰਾ ਕਰ ਦਿੱਤੀ। ਆ ਹਿਸਟਰੀ ਆਫ ਕਸ਼ਮੀਰ ਵਿੱਚ ਇਹ ਲਿਖਿਆ ਹੈ ਕਿ ਇਹ ਅਮਰਨਾਥ ਦੀ ਯਾਤਰਾ ਨੂੰ ਗਏ। ਜਦੋਂ ਅਮਰਨਾਥ ਦੀ ਗੁਫਾ ਵਿੱਚ ਗਏ, ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਮੈਂ ਇਹ ਜਿਹੜੇ ਸ਼ਬਦ ਕਹਿ ਰਿਹਾ ਵਾਂ, ਇਹਨੂੰ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ, ਕਈ ਹੋਰ ਸੱਜਣਾਂ ਨੇ ਵੀ ਕੋਟ ਕੀਤਾ। ਅਮਰਨਾਥ ਦੀ ਗੁਫਾ ਵਿੱਚ ਇਹਨਾਂ ਨੇ ਜਾ ਕੇ ਫਰਿਆਦ ਕੀਤੀ। ਕਹਿੰਦੇ ਨੇ, ਉੱਥੇ ਰਾਤ ਸੁੱਤਿਆਂ ਹੋਇਆ ਇੱਕ ਪੰਡਿਤ ਨੂੰ ਸੁਪਨਾ ਆਇਆ। ਕੁਝ ਸੱਜਣ ਪੰਡਿਤ ਕਿਰਪਾ ਨਾਮ ਦਾ ਨਾਮ ਲੈਂਦੇ ਨੇ, ਕਿਰਪਾ ਰਾਮ ਦਾ। ਕਹਿੰਦੇ ਨੇ, ਰਾਤ ਸੁਪਨਾ ਆਇਆ ਤੇ ਸੁਪਨੇ ਵਿੱਚ ਸ਼ਿਵ ਜੀ ਨੇ ਇਸ਼ਾਰਾ ਕੀਤਾ ਕਿ ਇਸ ਹਿੰਦੁਸਤਾਨ ਦੀ ਧਰਤੀ ਤੇ ਤੁਹਾਡੀ ਕੋਈ ਵੀ ਬਾਂਹ ਪਕੜਨ ਵਾਲਾ ਨਹੀਂ। ਜੇ ਤੁਸੀਂ ਆਪਣੇ ਤਿਲਕ ਨੂੰ, ਆਪਣੇ ਜੰਯੂ ਨੂੰ, ਆਪਣੇ ਧਰਮ ਨੂੰ ਬਚਾਉਣਾ ਚਾਹੁੰਦੇ ਹੋ ਤੇ ਛੱਡ ਕੇ ਅਮੀਰਾਂ ਦਾ ਆਸਰਾ, ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਚਲੇ ਜਾਓ। ਗੁਰੂ ਤੇਗ ਬਹਾਦਰ ਹੀ ਕੇਵਲ ਦੁਖੀਆਂ ਦੀ ਬਾਂਹ ਪਕੜ ਸਕਦਾ, ਉਹਦੇ ਤੋਂ ਬਿਨਾਂ ਤੁਹਾਡੀ ਪੁਕਾਰ ਕਿਸੇ ਨੇ ਸੁਣੀ ਨਹੀਂ। ਹਕੀਕਤ ਹੈ, ਉਸ ਘਟਨਾ ਨੂੰ, ਇਤਿਹਾਸ ਨੂੰ, ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਇਹ ਸਾਰੇ ਪੰਡਿਤ, 16 ਬੰਦਿਆਂ ਦਾ ਡੈਪੂਟੇਸ਼ਨ ਆਇਆ ਸੀ, 16 ਮੈਂਬਰੀ ਇੱਕ ਡੈਪੂਟੇਸ਼ਨ ਆਇਆ, ਫਰਿਆਦੀ ਬਣ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਗੁਰਮਖੋ, ਗੁਰੂ ਤੇਗ ਬਹਾਦਰ ਅਨੰਦਪੁਰ ਸਾਹਿਬ ਬਿਰਾਜਮਾਨ ਨੇ ਤੇ ਅੱਜ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ ਤੇ ਕਦੀ ਉਸ ਗੁਰਦੁਆਰੇ ਦੇ ਦਰਸ਼ਨ ਕਰਿਆ ਕਰੋ ਜਿੱਥੇ ਇਹਨਾਂ ਸੱਜਣਾਂ ਨੇ ਆ ਕੇ ਪੁਕਾਰ ਕੀਤੀ ਸੀ। ਆਪਾਂ ਜਾਣੇ ਹਾਂ ਤਖ਼ਤ ਸਾਹਿਬ ਦੇ ਦਰਸ਼ਨ ਕਰਨੇ ਆ, ਆਨੰਦਗੜ੍ਹ ਕਿਲੇ ਦੇ ਦਰਸ਼ਨ ਕਰਨੇ ਆ, ਪਰ ਉੱਥੇ ਖਾਸ ਕਰਕੇ ਦੋ ਥਾਵਾਂ, ਇੱਕ ਜਿੱਥੇ ਇਹਨਾਂ ਨੇ ਫਰਿਆਦ ਕੀਤੀ ਉਹ ਪੁਕਾਰ ਵਾਲੀ ਥਾਂ, ਤੇ ਦੂਸਰਾ ਜਿੱਥੇ ਮੇਰੇ ਕਲਗੀ ਵਾਲੇ ਪ੍ਰੀਤਮ ਨੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ। ਉਹ ਸੀਸ ਗੱਜ ਹੈ। ਅੱਜ ਵੀ ਕਦੀ ਦੇਖੋ, ਸਿਆਣੇ ਕਰਨੀ ਵਾਲੇ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ, ਜੇ ਤੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਜਾਂਦੀ, ਜਿਸ ਥੜੇ ਤੇ ਜਾ ਕੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ, ਉਹ ਸੱਜਣਾ ਉਸ ਥੜੇ ਤੇ ਖਲੋ ਕੇ ਤੂੰ ਆਪਣੇ ਅੰਦਰ ਦੀ ਪੁਕਾਰ ਕਰ। ਸੱਚ ਜਾਣ ਗੁਰੂ ਤੇਗ ਬਹਾਦਰ ਉਸ ਦਿਨ ਵੀ ਪੁਕਾਰ ਸੁਣਦੇ ਨੇ, ਅੱਜ ਫਰਿਆਦ ਕਰੇ ਤੇ ਆਨੰਦਪੁਰ ਅੱਜ ਵੀ ਪੁਕਾਰਾਂ ਸੁਣੀਆਂ ਜਾਂਦੀਆਂ। ਇਹ 16 ਮੈਂਬਰਾਂ ਦਾ ਇੱਕ ਡੈਪੂਟੇਸ਼ਨ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਆ ਪਹੁੰਚੇ। ਇਹਨਾਂ ਫਰਿਆਦੀਆਂ ਨੇ ਇੱਕ ਪੁਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਖਲੋ ਕੇ ਸ਼ਬਦ ਕਹਿ ਕੇ ਦੁਖੀ ਵਿਪਰ ਚੱਲ ਕੇ ਆਏ ਪੂਰੀ ਆਨੰਦ। ਇਹ ਇਤਿਹਾਸ ਦੇ ਸ਼ਬਦ ਨੇ। ਦੁਖੀ ਵਿਪਰ ਇਹਦਾ ਅਰਥ ਹੈ ਦੁਖੀ ਪੰਡਿਤ ਜਿਹੜੇ ਸਨ, ਚੱਲ ਕੇ ਆਏ ਪੂਰੀ ਆਨੰਦ, ਤੁਰ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਆ ਕੇ ਪੁਕਾਰ ਕਰਕੇ ਕਹਿਣ ਲੱਗੇ ਬਾਹਾਂ ਆ ਸਾਡੀ ਪਕੜੀਏ, ਜਿਹੜਾ ਅਸੀਂ ਰੋਜ਼ ਇੱਕ ਬਚਨ ਪੜ੍ਹਨੇ, ਮੈਂ ਉਸ ਨੂੰ ਅੱਗੇ ਤਰਤੀਬ ਦੇਣੀ ਚਾਹਨਾ। ਬਾਹਾਂ ਆ ਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਖੇ ਧੰਨ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਅੱਜ ਸਾਡੀ ਕੋਈ ਵੀ ਬਾਹ ਪਕੜਨ ਨੂੰ ਤਿਆਰ ਨਹੀਂ, ਕਿਰਪਾ ਕਰ, ਤੇਰੇ ਘਰ ਤੋਂ ਬਿਨਾਂ ਹੋਰ ਕੋਈ ਘਰ ਨਹੀਂ ਦਿਸਦਾ ਪਿਆ, ਸਾਡੀ ਦੁਖੀਆਂ ਦੀ ਬਾਂਹ ਪਕੜ ਸਕਣਾ ਤੇ ਡੁੱਬਦਿਆਂ ਹੋਇਆਂ ਦੀ ਬਾਂਹ ਪਕੜ ਕੇ ਹਿੰਦੂ ਧਰਮ ਦੀ ਨਈਆ ਤੂੰ ਕਿਨਾਰੇ ਲਾ ਦੇ। ਤਵੱਜੋ ਦਿਆ ਜੇ ਗੁਰਮੁਖੋ, ਜਦੋਂ ਇਨ੍ਹਾਂ ਨੇ ਇਹ ਸ਼ਬਦ ਕਹਿ ਕਿ ਬਾਂਹ ਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਤੇ ਅੱਗੋ ਗੁਰੂ ਤੇਗ ਬਹਾਦਰ ਦੇ ਬਚਨ ਸਨ, ਇਹ ਭੱਟ ਚਾਂਦ ਦੇ ਕਹਿ ਹੋਏ ਨੇ। ਕਹਿਣ ਲੱਗੇ ਬਾਂਹ ਸਾਡੀ ਪਕੜੀਏ ਤੇ ਗੁਰੂ ਤੇਗ ਬਹਾਦਰ ਦੇ ਮੁਖ ਤੋਂ ਭੱਟ ਚਾਂਦ ਨੇ ਬਚਨ ਕਰਾਇਆ। ਕਹਿਣ ਲੱਗੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਕਹਿਣ ਲੱਗੇ ਸਾਡੀ ਬਾਂਹ ਪਕੜੋ ਤੇ ਇੱਕ ਦਰ ਐਸਾ ਹੈ ਜਿਹਦੇ ਤੋਂ ਆਵਾਜ਼ ਆਈ ਕਿ ਜੇ ਕਿਸੇ ਦੀ ਕੁੱਟ ਕੇ ਬਾਂਹ ਪਕੜ ਲਈਏ, ਸਿਰ ਤਾਂ ਆਪਣਾ ਦੇ ਦਈਏ ਪਰ ਕਦੀ ਕਿਸੇ ਦੀ ਬਾਂਹ ਨਾ ਛੱਡ ਦਈਏ, ਧੋਖਾ ਨਾ ਦਈਏ। ਕਹਿੰਦੇ ਨੇ ਉਹਨਾਂ ਪੁਕਾਰ ਕੀਤੀ ਕਿ ਬਾਂਹ ਸਾਡੀ ਪਕੜੀਏ, ਸ੍ਰੀ ਹਰਗੋਬਿੰਦ ਕੇ ਚੰਦ ਤੇ ਗੁਰੂ ਤੇਗ ਬਹਾਦਰ ਕਹਿ ਰਹੇ ਸਨ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਏ। ਕਹਿਣ ਲੱਗੇ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਮਰ ਕੇ ਤਾਂ ਭਾਵੇਂ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਪਰ ਜਿਉਂਦੇ ਜੀ ਕਦੀ ਵੀ ਆਪਣੇ ਧਰਮ ਨੂੰ ਛੱਡਣਾ ਨਹੀਂ ਚਾਹੀਦਾ। ਮੈਂ ਇੱਥੇ ਕੁਝ ਸਮਾਂ ਰੁਕਣਾ ਚਾਹੁੰਦਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਇੱਕ ਮਨ ਵਿੱਚ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤਿਲਕ ਤੇ ਜੰਜੂ ਦੀ ਖਾਤਰ ਹੋਈ। ਆਪਾਂ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਪਰ ਇਹ ਗੱਲ ਕਦੀ ਨਾ ਭੁੱਲਿਓ ਕਿ ਗੁਰੂ ਤੇਗ ਬਹਾਦਰ ਦੇ ਨਾਮ ਨਾਲ ਤਿੰਨ ਸ਼ਬਦ ਜੋੜੇ ਜਾਂਦੇ ਨੇ। ਇੱਕ ਸ਼ਬਦ ਹੈ ਖਿੰਦ ਦੀ ਚਾਦਰ, ਦੂਜਾ ਸ਼ਬਦ ਮੈਂ ਪੜ੍ਹਿਆ ਕਿ ਧਰਮ ਦੀ ਚਾਦਰ ਤੇ ਤੀਜਾ ਸ਼ਬਦ ਪੜਿਆ ਹੈ ਸ੍ਰਿਸ਼ਟੀ ਦੀ ਚਾਦਰ। ਆਪ ਕਹੋਗੇ ਤਿੰਨ ਸ਼ਬਦ ਕਿਉਂ? ਜਦੋਂ ਅਸੀਂ ਇਕੱਲੇ ਕਹਿੰਦੇ ਹਾਂ ਖਿੰਦ ਦੀ ਚਾਦਰ ਤੇ ਮਨ ਵਿੱਚ ਇਹ ਖਿਆਲ ਉਪਜੇਗਾ ਕਿ ਗੁਰੂ ਤੇਗ ਬਹਾਦਰ ਜੀ ਮੁਸਲਮਾਨਾਂ ਦੇ ਵਿਰੋਧ ਵੀ ਸਨ। ਦੂਸਰੀ ਬੇਨਤੀ, ਦੇਖੋ ਧਰਮ ਦੀ ਚਾਦਰ ਸ਼ਬਦ ਬੜਾ ਟੁੱਕਦਾ, ਖਿੰਦ ਦੀ ਚਾਦਰ ਕੋਈ ਮਾੜਾ ਸ਼ਬਦ ਨਹੀਂ। ਧਰਮ ਦੀ ਚਾਦਰ ਦਾ ਅਰਥ ਹੈ ਉਸ ਦਿਨ ਤਿਲਕ ਤੇ ਜੰਜੂ ਦਾ ਧਰਮ ਖਤਰੇ ਵਿੱਚ ਸੀ ਤੇ ਗੁਰੂ ਤੇਗ ਬਹਾਦਰ ਉਹਨਾਂ ਦੀ ਚਾਦਰ ਬਣ ਗਏ। ਜੇ ਕਿਤੇ ਸੁਨਤ ਮਸੀਤ ਤੇ ਪੰਜ ਵਕਤ ਦੀ ਨਮਾਜ਼ ਖਤਰੇ ਵਿੱਚ ਪਈ ਹੁੰਦੀ ਤੇ ਗੁਰੂ ਤੇਗ ਬਹਾਦਰ ਨੇ ਉਹਨਾਂ ਦੀ ਵੀ ਚਾਦਰ ਬਣ ਜਾਣਾ ਸੀ। ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ, ਧਰਮ ਦੀ ਆਜ਼ਾਦੀ ਦੀ ਗੱਲ ਪੈ ਕਰਦੇ ਨੇ। ਹੁਣ ਇੱਥੇ ਕੁਝ ਸਮਾਂ ਆਪਾਂ ਰੁਕਣਾ ਕਿ ਗੁਰੂ ਗ੍ਰੰਥ ਸਾਹਿਬ ਦਾ ਬਾਬੇ ਨੇ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ। ਗੁਰਮੁਖੋ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਆਪਾਂ ਆਮ ਤੌਰ ਤੇ ਕੱਲੀ ਸ਼ਸਤਰ ਦੀ ਗੱਲ ਕਰਨੇ ਆ, ਤਲਵਾਰ ਚੁੱਕੀ। ਗੁਰਮੁਖੋ, ਕਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹੋ। ਮੇਰੇ ਬਾਬੇ ਨਾਨਕ ਨੇ ਧਰਮ ਦੀ ਆਜ਼ਾਦੀ ਦੀ ਜਿਤਨੀ ਗੱਲ ਕੀਤੀ ਬਾਣੀ ਵਿੱਚ ਤੇ ਜਿੰਨਾ ਹਿੰਦੁਸਤਾਨ ਦੇ ਐਸ਼ ਵਿੱਚ ਮਸਤ ਹੋਏ ਲੋਕਾਂ ਨੂੰ ਟੁੰਬਿਆ, ਸ਼ਾਇਦ ਉਸ ਵੇਲੇ ਦੇ ਕਿਸੇ ਵਿਦਵਾਨ ਨੇ, ਕਿਸੇ ਧਾਰਮਿਕ ਆਚਾਰਿਆ ਨੇ, ਕਿਸੇ ਉਸ ਵੇਲੇ ਦੇ ਸਾਧ ਸੰਤ ਤੇ ਗੁਰੂ ਨੇ ਸ਼ਬਦ ਕਹਿ ਹੋਣ ਜਿਹੜੇ ਸ਼ਬਦ ਮੇਰੇ ਬਾਬੇ ਨਾਨਕ ਨੇ ਹਿੰਦੁਸਤਾਨੀਆਂ ਦੀ ਆਤਮਾ ਨੂੰ ਝੰਜੋੜਨ ਵਾਸਤੇ ਵਰਤੇ। ਮੈਂ ਕੁਝ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹਨ। ਆਪ ਬਾਣੀ ਪੜ੍ਹਦੇ ਹੋ, ਗੁਰੂ ਨਾਨਕ ਦੇ ਘਰੋਂ ਇੱਕ ਆਵਾਜ਼ ਆਈ ਸੀ, ਕਹਿਣ ਲੱਗੇ ਕਲ ਕਾਤੀ ਰਾਜੇ ਕਸਾਈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਧਰਮ ਦੀ ਆਜ਼ਾਦੀ, ਬਾਹਰ ਦੀ ਆਜ਼ਾਦੀ, ਕਹਿਣ ਲੱਗੇ ਇਸ ਹਿੰਦੁਸਤਾਨ ਦੀ ਧਰਤੀ ਤੇ ਰਾਜੇ ਕਸਾਈ ਬਣ ਗਏ ਨੇ ਜਿਹੜੇ ਧਰਮ ਦੀ ਆਪਾਂ ਗੱਲ ਕਰਨੇ ਆ। ਧਰਮ ਖੰਭ ਲਾ ਕੇ ਉਡਾਰੀ ਮਾਰ ਕੇ ਕਿਤੇ ਚਲਾ ਗਿਆ। ਕੱਲ ਕਾਤੀ ਰਾਜੇ ਕਸਾਈ ਧਰਮ ਪੰਗ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕੇ ਚੜਿਆ, ਖੋਪਾਲ ਬਕੁੰਨੀ ਕੋਈ ਅੰਧੇਰੇ ਰਾਹ ਨਾ ਕੋਈ। ਸੱਚੇ ਪਾਤਸ਼ਾਹ ਰਾਜੇ ਕਸਾਈ ਹੋ ਗਏ ਕਿ ਇੱਥੇ ਪੜ੍ਹੇ ਲਿਖੇ ਵਿਦਵਾਨ ਸੱਜਣ ਨਹੀਂ ਕਿ ਹਿੰਦੁਸਤਾਨ ਦੀ ਧਰਤੀ ਤੇ ਇਸ ਜ਼ੁਲਮੀ ਰਾਜਿਆਂ ਦੇ ਬਰਖਿਲਾਫ ਵਿਰੋਧ ਵਿਚ ਖੜੇ ਹੋਣ ਵਾਲੇ ਕੋਈ ਨਹੀਂ। ਤੇ ਮੇਰੇ ਬਾਬੇ ਨਾਨਕ ਦੇ ਘਰੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਪੜ੍ਹੇ ਲਿਖੇ ਵੀ ਵਿਕ ਚੁੱਕੇ, ਪੜ੍ਹੇ ਲਿਖੇ ਵੀ ਕੇਵਲ ਜ਼ੁਲਮ ਕਰਨ ਵਾਲਿਆਂ ਦਾ ਹੱਥ ਟੋਕਾ ਬਣ ਚੁੱਕੇ। ਬਾਬਾ ਜੀ ਦਾ ਇੱਕ ਸ਼ਲੋਕ ਹੋਰ ਆਉਂਦਾ, ਕਹਿੰਦੇ ਨੇ ਦੇਖੋ ਜਿਹੜੇ ਪੜ੍ਹੇ ਨੇ ਉਹਨਾਂ ਦੀ ਬਿਰਤੀ ਬਣ ਗਈ ਸੀ ਖਰਨਾ ਵਰਗੀ, ਉਹਨਾਂ ਦੀ ਬਿਰਤੀ ਬਣ ਗਈ ਸੀ ਬਾਜਾਂ ਵਰਗੀ। ਮਹਾਰਾਜ ਖਰਨ ਤੇ ਬਾਜਾਂ ਵਰਗੀ ਕਿਉਂ? ਕਿਉਂਕਿ ਖਰਨ ਨੂੰ ਜਦੋਂ ਸ਼ਿਕਾਰੀ ਸਿਖਾਉਂਦਾ ਹੈ, ਇੱਕ ਹਰ ਨੂੰ ਸਿਖਾਇਆ, ਉਹਨੂੰ ਖਰਾ ਘਾਹ ਵੀ ਪਾਇਆ, ਆਪਣੇ ਘਰ ਵਿਚ ਉਸ ਦੀ ਰਾਖੀ ਕੀਤੀ, ਤੇ ਇਸ ਸਿਖਾਏ ਹੋਏ ਖਰਨ ਨੂੰ ਜੰਗਲ ਵਿਚ ਤੋਰਦਾ, ਤੇ ਇਹ ਖਰਨ ਕੀ ਕਰਦਾ ਕਿ ਜੰਗਲ ਵਿਚ ਜਾ ਕੇ ਆਪਣੇ ਵਰਗੇ ਆਪਣੀ ਨਸਲ ਦੇ ਖਰਨਾ ਨੂੰ ਆਪਣੇ ਪਿੱਛੇ ਲਾ ਕੇ ਸ਼ਿਕਾਰੀ ਦੇ ਘਰ ਤੇ ਲੈ ਆਉਂਦਾ। ਸਿਖਾਏ ਹੋਏ ਖਰਨ ਤੇ ਭਰੋਸਾ ਕਰਕੇ ਜੰਗਲ ਦੇ ਖਰਨ ਇਹਦੇ ਪਿੱਛੇ ਤੁਰਦੇ ਨੇ, ਤੇ ਉਹ ਕਿਤਨਾ ਬਦਕਿਸਮਤ ਹੈ। ਆਪ ਤਾਂ ਸ਼ਿਕਾਰੀ ਦੇ ਘਰ ਨੂੰ ਚਲਾ ਗਿਆ ਤੇ ਆਪਣੀ ਨਸਲ ਦੇ ਖਰਨਾ ਨੂੰ ਮਰਵਾਉਣ ਦੇ ਲਈ ਉਹਨੂੰ ਸ਼ਿਕਾਰੀ ਦੇ ਸਾਹਮਣੇ ਲੈ ਆਂਦਾ। ਉਸ ਸ਼ਿਕਾਰੀ ਨੇ ਪਿੱਛੇ ਆਏ ਖਰਨਾ ਨੂੰ ਤੀਰਾਂ ਨਾਲ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ। ਖਰਨ ਸਿਖਾਇਆ ਪਰ ਆਪਣੀ ਨਸਲ ਦਾ ਹੀ ਨਾਸ਼ ਪਿਆ ਮਾਰਦਾ ਹੈ। ਕਹਿਣ ਲੱਗੇ ਬਾਜ ਨੂੰ ਸਿਖਾਇਆ ਤੇ ਬਾਜ ਉੱਡਿਆ ਆਕਾਸ਼ ਦੇ ਵਿਚ, ਇਸ ਉੱਡਣ ਵਾਲੇ ਪੰਛੀ ਨੇ ਤਿੱਤਰ ਬਟੇਰੇ ਪਕੜੇ। ਕਹਿਣ ਲੱਗੇ ਤੈਨੂੰ ਕੀ ਸ਼ਿਕਾਰੀ ਨੇ ਸਿਖਾ ਦਿੱਤਾ, ਕਾਹਦੀ ਤੇਰੀ ਪੜਾਈ ਹੋਈ, ਆਪਣੀ ਨਸਲ ਦਾ ਹੀ ਤੂੰ ਕਤਲ ਕਰਵਾਉਣ ਵਾਸਤੇ ਤੁਰ ਪਿਆ। ਖਰਨ ਸਿਖਾਇਆ ਆਪਣਿਆਂ ਨੂੰ ਮਰਵਾਉਂਦਾ, ਬਾਜ ਸਿਖਾਇਆ ਆਪਣਿਆਂ ਨੂੰ ਖਤਮ ਕਰਾਉਂਦਾ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੇ ਪੜ੍ਹੇ ਲਿਖੇ ਚੌਧਰੀ ਸਰਦਾਰ ਨੇ, ਇਹ ਆਪਣਿਆਂ ਦੀਆਂ ਕੂਕਾਂ ਫਰਿਆਦਾਂ ਨਹੀਂ ਸੁਣਦੇ, ਹਕੂਮਤ ਦੇ ਹੱਕ ਥੋਕੇ ਬਣ ਕੇ ਆਪਣਿਆਂ ਉੱਤੇ ਜ਼ੁਲਮ ਕਰਨ ਚੱਲ ਪੈਂਦੇ। ਬਾਬਾ ਜੀ ਨੇ ਉਸ ਵੇਲੇ ਦੀ ਦਸ਼ਾ ਨੂੰ ਬਿਆਨ ਕੀਤਾ। ਕਹਿਣ ਲੱਗੇ ਖਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਪੜ੍ਹੇ ਨੇ, ਖਰਨ ਸਿਖਾਇਆ ਪਰ ਆਪਣੇ ਹੀ ਕਤਲ ਕਰਵਾਉਣ ਤੁਰ ਪਿਆ, ਬਾਜ ਸਿਖਾਇਆ ਆਪਣਿਆਂ ਨੂੰ ਹੀ ਪਕੜਨ ਚਲਾ ਗਿਆ। ਖਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ, ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਸਾਉ। ਹੁਣ ਅਗਲੀ ਤੁਕ ਵੱਲ ਧਿਆਨ ਦਿਆ ਜੇ, ਕਹਿਣ ਲੱਗੇ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਕਦੀ ਇਤਿਹਾਸ ਵਿੱਚੋਂ ਤੁਸੀਂ ਕਿਤੇ ਵਿੱਚੋਂ ਵੀ ਨਹੀਂ ਪੜੋਗੇ ਕਿਸੇ ਵਿੱਚੋਂ, ਜਿਹੜੇ ਬਚਨ ਬਾਬੇ ਨਾਨਕ ਦੇ ਘਰੋਂ ਆਵਾਜ਼ ਆਈ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰਤ ਪਿਤ ਕੁੱਤਿਓ ਚੱਟ ਜਾਓ। ਗੁਰੂ ਜੀ ਕਹਿੰਦੇ ਨੇ ਰਾਜੇ ਤਾਂ ਸ਼ੀ ਬਣੇ ਬੈਠੇ ਨੇ, ਰਾਜੇ ਤਾਂ ਸ਼ੇਰ ਬਣੇ ਬੈਠੇ ਨੇ, ਨੌਕਰ ਇਹਨਾਂ ਦੇ ਅੱਗੋਂ ਕੁੱਤੇ ਅਹਿਲਕਾਰ ਬਣੇ ਨੇ, ਨੌਕਰ ਚਾਕਰ ਨਾਂਦਾ ਬਣੇ ਪਏ ਨੇ, ਆਪ ਰਾਜੇ ਜ਼ੁਲਮ ਕਰਦੇ ਨੇ, ਨੌਕਰ ਵੀ ਅੱਗੇ ਜ਼ੁਲਮ ਕਰਦੇ ਨੇ, ਤੇ ਬਾਕੀ ਜੇ ਕੁਝ ਬਚ ਜਾਏ ਤੇ ਇਹਨਾਂ ਦੇ ਅਹਿਲਕਾਰ ਕੁੱਤਿਆਂ ਦੀ ਤਰ੍ਹਾਂ ਲੋਕਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਪਏ। ਤਵੱਜੋ ਦਿਹਾ ਜੇ, ਇੱਕ ਪਾਸੇ ਰਾਜਿਆਂ ਨੂੰ ਜ਼ੁਲਮੀ ਕਹਿ ਦਿੱਤਾ, ਹੁਣ ਕਦੀ ਪੜੋ ਉਸ ਵੇਲੇ ਦੇ ਧਰਮ ਦੀ ਦਸ਼ਾ ਕੀ ਹੈ। ਜਿਸ ਤਿਲਕ ਜੰਜੂ ਦੀ ਗੱਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਬਚਾਉਣ ਦੀ ਕਰਦੇ ਪਏ ਨੇ, ਮੇਰੇ ਬਾਬੇ ਨਾਨਕ ਨੇ 9 ਸਾਲ ਦੀ ਉਮਰ ਵਿਚ ਇਸੇ ਤਿਲਕ ਲਾਉਣ ਵਾਲੇ ਨੂੰ ਤੇ ਜੰਜੂ ਪਾਉਣ ਵਾਲੇ ਨੂੰ ਇੱਕ ਗੱਲ ਕਹੀ ਸੀ। ਪਿਆਰਿਓ ਆਪਾਂ ਸੋਚਾਂਗੇ ਵੀ ਦੇਖੋ 9 ਸਾਲ ਦੀ ਉਮਰ ਵਿਚ ਤਾਂ ਗੁਰੂ ਨਾਨਕ ਨੇ ਜਨੇਊ ਪਾਇਆ ਨਾ, ਤੇ ਗੁਰੂ ਤੇਗ ਬਹਾਦਰ ਉਸ ਤਿਲਕ ਜੰਜੂ ਰਾਖਾ ਪ੍ਰਭ ਤਾਂਕਾਂ ਉਹਦੀ ਰਾਖੀ ਵਾਸਤੇ ਕਿਉਂ ਚੱਲ ਪਏ? ਧਿਆਨ ਦਿਆ ਜੇ, ਉਦੋਂ ਧੱਕੇ ਨਾਲ ਜਨੇਊ ਪਾਇਆ ਜਾ ਰਿਹਾ ਤੇ ਗੁਰੂ ਨਾਨਕ ਨੇ ਧੱਕੇ ਨਾਲ ਪਾਇਆ ਨਹੀਂ। ਹੁਣ ਧੱਕੇ ਨਾਲ ਕੋਈ ਉਸ ਜਨੇਊ ਨੂੰ ਤੋੜਨਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਜੋਤ ਧੱਕੇ ਨਾਲ ਜਨੇਊ ਨੂੰ ਉਤਰਨਾ ਵੀ ਨਹੀਂ ਦੇਣਾ ਚਾਹੁੰਦੀ। ਧਰਮ ਦੀ ਆਜ਼ਾਦੀ ਹਰ ਇੱਕ ਨੂੰ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਬਾਬੇ ਨਾਨਕ ਨੇ ਜਨੇਊ ਕਿਉਂ ਨਾ ਪਾਇਆ? ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਧਰਮ ਦਾ ਸੰਬੰਧ ਆਤਮਾ ਨਾਲ ਕਹਿ ਹੈ, ਤੇ ਜਿਸ ਧਰਮ ਦੇ ਫੋਕੇ ਚਿੰਨ ਕੇਵਲ ਸਰੀਰ ਦਾ ਵਿਖਾਵਾ ਰਹਿ ਜਾਣ, ਆਤਮਾ ਨੂੰ ਸਕੂਨ ਨਾ ਦੇਣ, ਫਿਰ ਉਸ ਚਿੰਨ ਨੂੰ ਆਪਣੇ ਤਨ ਤੇ ਧਾਰਨ ਕਰਕੇ ਲੈਣਾ ਕੀ ਹੈ? ਕਹਿਣ ਲੱਗੇ ਮੈਂ ਤੇਰੇ ਜਨੇਊ ਦੇ ਬਰਖਿਲਾਫ ਨਹੀਂ, ਮੈਂ ਤਾਂ ਤੇਰੇ ਕਿਰਦਾਰ ਨੂੰ ਦੇਖ ਕੇ ਕਹਿ ਰਿਹਾ ਕਿ ਤਨ ਉੱਤੇ ਤੂੰ ਜਨੇਊ ਪਾਇਆ ਤੇ ਆਪਣੀ ਅੰਦਰ ਝਾਤੀ ਮਾਰ ਕੇ ਦੇਖ, ਬਾਹਰ ਦਾ ਜਨੇਊ ਅੰਦਰ ਦੀ ਮੈਲ, ਇਹੋ ਜਿਹਾ ਜਨੇਊ ਪਾ ਆਪਣੇ ਤਨ ਉੱਤੇ ਜਿਹੜਾ ਮਰਨ ਤੋਂ ਬਾਅਦ ਵੀ ਤੇਰੀ ਆਤਮਾ ਨਾਲ ਨਿਭ ਜਾਏ। ਬਾਬਾ ਜੀ ਨੇ ਜੀ ਜਨੇਊ ਦੀ ਗੱਲ ਕੀਤੀ, ਆਤਮ ਜਨੇਊ ਦੀ ਬਾਤ ਪਾਈ ਤੇ ਨਾਲ ਹੀ ਕਹਿ ਦਿੱਤਾ, ਦਇਆ ਕਪਾਂ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਦੋਂ ਕਿਹਾ ਵੀ ਇਹ ਜਨੇਊ ਨਾਲ ਨਹੀਂ ਜਾਏਗਾ, ਗੁਰੂ ਜੀ ਨੇ ਕਿਹਾ ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ, ਚਾਰ ਕੌਡੀਆਂ ਦਾ ਜਨੇਊ ਹੁੰਦਾ ਤੇ ਚੌਂਕੇ ਵਿਚ ਆ ਕੇ ਤਨ ਉਤੇ ਜਨੇਊ ਪਾ ਦਿੱਤਾ, ਸਿੱਖਾਂ ਕੰਨ ਚੜਾਈਆਂ, ਜਿਹਦੇ ਜਨੇਊ ਪਾਇਆ ਉਹਦੇ ਕੰਨ ਵੀ ਸਿੱਖਾਂ ਦੇ ਦਿੱਤੀ ਕਿ ਗੁਰ ਬ੍ਰਾਹਮਣ ਥੀਆ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ। ਸਾਹਿਬ ਕਹਿ ਰਹੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਉਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ। ਕਹਿੰਦੇ ਨੇ ਮੈਂ ਤੇਰੇ ਇਸ ਰਸਮ ਦੇ ਬਾਰੇ ਤਾਂ ਕਹਿ ਰਿਹਾ ਵਾ, ਤੂੰ ਸਰੀਰ ਦੇ ਜਨੇਊ ਪਾ ਕੇ ਧਰਮੀ ਨਾ ਬਣ। ਬਾਬਾ ਜੀ ਨੇ ਬਾਣੀ ਵਿਚ ਇਕ ਹੋਰ ਬਚਨ ਕਿਹਾ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੈ, ਪੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੈ ਬੁਰਿਆਈ ਨਾਤਾ ਧੋਤਾ ਥਾਂ ਨਾ ਪਾਈ। ਬਾਬੇ ਨਾਨਕ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਮੈਨੂੰ ਧਾਗੇ ਪਾਉਣ ਵਾਲਿਆ ਪਹਿਲਾਂ ਆਪਣੇ ਤਨ ਦੇ ਉੱਤੇ ਧਾਗਾ ਪਾ, ਮੈਂ ਬੇਨਤੀ ਤਾਂ ਕਰ ਰਿਹਾ ਵਾ, ਮਤ ਸਮਝਿਓ ਕਿ ਗੁਰੂ ਹਿੰਦੂਆਂ ਦੇ ਬਰ ਖਿਲਾਫ, ਗੁਰੂ ਮੁਸਲਮਾਨਾਂ ਦੇ ਬਰ ਖਿਲਾਫ, ਗੁਰੂ ਕਿਸੇ ਜੋਗੀਆਂ ਦੇ ਬਰ ਖਿਲਾਫ, ਹਕੀਕਤ ਇਹ ਵੇ ਜਦੋਂ ਲੋਕ ਧਰਮ ਦਾ ਬੁਰਕਾ ਪਾ ਲੈਣ ਤੇ ਅੰਦਰੋਂ ਧਰਮ ਖੰਭ ਲਾ ਕੇ ਉੱਡ ਜਾਏ, ਭਾਵੇਂ ਸਿੱਖ ਨੇ ਬਾਣਾ ਪਾਇਆ ਹੋਵੇ, ਬਾਬਾ ਨਾਨਕ ਉਹਨੂੰ ਵੀ ਕਹਿ ਦੇਗਾ ਬਾਹਰੋਂ ਤੂੰ ਸਿੱਖ ਬਣਿਆ ਫਿਰਨੇ, ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤੇਰਾ ਮਨ ਵਿਕਾਰਾਂ ਨੇ ਪਲੀਤ ਕਰ ਦਿੱਤਾ। ਧਰਮ ਦਾ ਸੰਬੰਧ ਆਤਮਾ ਨੂੰ ਕਮਾਣ ਦਾ ਹੈ। ਜਦੋਂ ਜਨੇਊ ਪਾਣ ਵਾਲੇ ਨੂੰ ਕਹਿ ਦਿੱਤਾ ਕਿ ਤੂੰ ਤਾਂ ਖੁਦ ਵੀ ਤੱਗਾ ਹੈ ਆਪ ਧਾਗਾ ਨਹੀਂ ਪਾਇਆ, ਉਹਨੇ ਕਿਹਾ ਦੇਖ ਬਾਬਾ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਮੈਂ ਆਪਣੇ ਤਨ ਤੇ ਧਾਗਾ ਪਾਇਆ। ਸਤਿਗੁਰੂ ਨੇ ਅੱਗੋਂ ਮੁਸਕਰਾ ਕੇ ਕਿਹਾ, ਕਹਿਣ ਲੱਗੇ ਧਰਮ ਦਾ ਮਤਲਬ ਹੈ ਆਪਣੇ ਇੰਦਰੀਆਂ ਤੇ ਕਾਬੂ ਪਾਉਣਾ, ਜੇ ਤੂੰ ਧਾਗਾ ਜਨੇਊ ਪਾਣਾ ਲੋਚਨੇ ਤੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਤੇ ਧਾਗਾ ਪਾ, ਜਿਹੜੀਆਂ ਅੱਖਾਂ ਪਰਾਇਆ ਤਨ ਤੇ ਪਰਾਇਆ ਧਨ ਤੱਕਦੀਆਂ ਨੇ। ਜੇ ਤੂੰ ਧਾਗਾ ਪਾਣਾ ਆਪਣੀ ਜੀਭ ਤੇ ਧਾਗਾ ਪਾ, ਜਿਹੜੀ ਜੀਭ ਕੇਵਲ ਖੁਸ਼ਾਮਦ ਤੇ ਨਿੰਦਿਆ ਕਰਦੀ ਏ ਤੇ ਕੂੜ ਬੋਲਦੀ ਹੈ। ਜੇ ਧਾਗਾ ਪਾਣੀ ਆਪਣੇ ਕੰਨ ਤੇ ਜਨੇਊ ਪਾ, ਜਿਹੜੇ ਕੰਨ ਕੇਵਲ ਗੰਧਨ ਵੈਣ ਤੇ ਲੋਕਾਂ ਦੇ ਅਵਗਣਾਂ ਦੀਆਂ ਬਾਤਾਂ ਤੇ ਨਿੰਦਿਆ ਹੀ ਸੁਣਦੇ ਨੇ। ਜੇ ਧਾਗਾ ਪਾਣਾ ਆਪਣੇ ਖੱਥਾਂ ਨੂੰ ਧਾਗੇ ਨਾਲ ਬੰਨ, ਜਿਹੜੇ ਪਰਾਇਆ ਹੱਕ ਖੋਣ ਜਾਂਦੇ ਨੇ। ਜੇ ਜਨੇਊ ਪਾਣਾ ਆਪਣੇ ਪੈਰਾਂ ਨੂੰ ਘੁੱਟ ਕੇ ਧਾਗੇ ਨਾਲ ਬੰਨ, ਜਿਹੜੇ ਪੈਰ ਬੁਰੇ ਰਸਤੇ ਤੇ ਚੱਲਦੇ ਨੇ। ਜੇ ਤੇਰੀਆਂ ਅੱਖਾਂ, ਜੇ ਤੇਰੀ ਜੇਬਾਂ, ਜੇ ਤੇਰੇ ਕੰਨ, ਜੇ ਤੇਰੇ ਹੱਥ, ਜੇ ਤੇਰੇ ਪੈਰ ਧਰਮ ਵਿੱਚ ਰੰਗ ਕੇ ਨਹੀਂ ਚੱਲਦੇ ਪਏ, ਸੱਚ ਜਾਣੀ ਤੂੰ ਧਾਗਾ ਪਾ ਕੇ ਵੀ ਵਿਤਦਾ। ਬਾਬਾ ਜੀ ਦੇ ਤੁਸੀਂ ਇਹ ਬਚਨ ਪੜ੍ਹਦੇ ਹੋ ਕਿ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ, ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾਂ ਕੱਤੈ, ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹੋ ਵਿਡਾਣ। ਤੇ ਬਾਬਾ ਜੀ ਨੇ ਕਿਹਾ ਤੂੰ ਧਰਮੀ ਨਹੀਂ, ਮਨ ਅੰਧਾ ਨਾ ਸੁਜਾਨ, ਮਨ ਦਾ ਅੰਨਾ ਹੈ ਤੇ ਪਿਆਰਿਆ ਬਾਹਰ ਤੂੰ ਆਪਣੇ ਆਪ ਨੂੰ ਸਿਆਣਾ ਕਹਿ ਰਹੇ, ਤਵੱਜੋ ਦਿਆ ਜੇ। ਪਰ ਹਜ਼ੂਰ ਨੇ ਇਸ ਸੰਕੀਰਨਤਾ ਨੂੰ ਨਹੀਂ ਅਪਣਾਇਆ ਕਿ ਲਓ ਜੀ ਖਿੰਦੂ ਨੇ ਰਾਮ ਕਿਹਾ ਪਰਮਾਤਮਾ ਨੂੰ ਤੇ ਮੈਂ ਰਾਮ ਨਹੀਂ ਕਹਿਣਾ। ਮੈਂ ਕਹਿੰਦਾ ਗੁਰੂ ਜੀ ਨਾ ਹਿੰਦੂ ਦੇ, ਨਾ ਮੁਸਲਮਾਨ ਦੇ, ਨਾ ਈਸਾਈ ਦੇ, ਨਾ ਮੁਸਾਈ ਦੇ, ਨਾ ਜੋਗੀ ਦੇ, ਕੇਵਲ ਜਿਹੜਾ ਧਰਮ ਦੇ ਨਾਂ ਤੇ ਧਰਮ ਦਾ ਬੁਰਕਾ ਪਾ ਕੇ ਜ਼ੁਲਮ ਕਰਦਾ ਤੇ ਚਾਹੇ ਕੋਈ ਧਰਮ ਦੇ ਨਾਂ ਤੇ ਪਖੰਡ ਕਰਦਾ ਬਾਬਾ ਜੀ ਉਹਦੇ ਵਿਰੋਧ ਵਿੱਚ ਬੋਲਦੇ। ਆ ਦੇਖੋ ਜੇ ਜਨੇਊ ਦੀ ਗੱਲ ਕੀਤੀ ਤੇ ਬਾਬਾ ਜੀ ਨੇ ਮੁਸਲਮਾਨ ਨੂੰ ਇੱਕ ਸ਼ਬਦ ਕਹਿੰਦੇ ਨੇ ਤੂੰ ਪੰਜ ਵਕਤ ਦਾ ਨਮਾਜ਼ੀ ਹੈ, ਉਹ ਪੰਜ ਵਕਤ ਮਸੀਤ ਵਿੱਚ ਜਾਣ ਵਾਲਿਆ ਦੇਖ ਆਪਣੇ ਅੰਦਰ ਝਾਤੀ ਮਾਰ, ਬਾਹਰ ਦੀ ਮਸੀਤ ਵੀ ਜਾਇਆ ਕੁਝ ਨਹੀਂ ਬਣਨਾ, ਮੇਹਰ ਨੂੰ ਮਸੀਤ ਬਣਾ ਲੈ, ਥੱਲੇ ਮੁਸੱਲਾ ਵਿਛਾ ਕੇ ਨਮਾਜ਼ ਪੜਨ ਵਾਲਿਆ ਸਿਦਕ ਨੂੰ ਮੁਸੱਲਾ ਬਣਾ ਲੈ, ਤੂੰ ਹਲਾਲ ਕਰਕੇ ਖਾਣ ਵਾਲਿਆ ਹੱਕ ਦੀ ਕਮਾਈ ਕਰ, ਇਹੀ ਤੇਰੇ ਲਈ ਹਲਾਲ ਹੋ ਜਾਏਗਾ। ਸੁਨਤ ਕਰਾਣ ਵਾਲਿਆ ਸੁਨਤ ਨਾਲ ਨਹੀਂ, ਤੂੰ ਵਕਾਰਾਂ ਵੱਲੋਂ ਸ਼ਰਮ ਕਰ, ਲੱਜਿਆ ਕਰ, ਇਹ ਤੇਰੇ ਲਈ ਸੁਨਤ ਬਣ ਜਾਏਗੀ। ਬਾਬਾ ਜੀ ਨੇ ਬਚਨ ਉਹਨੂੰ ਵੀ ਕਹਿ ਦਿੱਤੇ, ਮੇਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਖੋ ਹੈ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤਿਸ ਭਾਵ ਸੀ ਨਾਨਕ ਰੱਖੈ ਲਾਜ। ਜੇ ਬਾਬਾ ਜੀ ਦੇ ਸਾਹਮਣੇ ਜੋਗੀ ਆਇਆ ਇਹਦਾ ਮਤਲਬ ਇਹ ਨਹੀਂ ਕੱਲਾ ਹਿੰਦੂ ਨੂੰ ਕਿਹਾ ਕੱਲਾ ਮੁਸਲਮਾਨ ਨੂੰ ਕਿਹਾ, ਤੇ ਮੈਂ ਬਾਬਾ ਜੀ ਦਾ ਇੱਕ ਬਚਨ ਗੁਰੂ ਕਲਗੀ ਧਰਦਾ ਹੁੰਦਾ ਤੇ ਜੇ ਸਿੱਖ ਹੋਵੇ ਧਰੇ ਕੇਸ ਪੌਲ ਬਿਨਾ, ਇਹ ਕਹੀ ਜਾ ਮੈਂ ਤਾਂ ਸਿੱਖਾਂ ਕੇਸ ਰੱਖੇ ਨੇ ਜੀ, ਤੇ ਗੁਰੂ ਜੀ ਕਹਿਣ ਲੱਗੇ ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ, ਕਹਿਣ ਲੱਗੇ ਮੇਰੇ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭੇਖ। ਬਾਬਾ ਜੀ ਨੇ ਕਿਹਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਤਿਓ ਬਾਸ ਨਰਕ ਮੋ ਲੀਨ। ਭੇਖ ਨਾ ਕਰ, ਜੇ ਜੋਗੀ ਸਾਹਮਣੇ ਆਇਆ ਤੇ ਗੁਰੂ ਨਾਨਕ ਦੇ ਘਰੋਂ ਇੱਕ ਆਵਾਜ਼ ਆਈ ਕੰਨ ਪਾੜ ਕੇ ਮੁੰਦਰਾ ਨਾ ਪਾ, ਜੇ ਮੁੰਦਰਾ ਪਾਣੀਆਂ ਨੇ ਤੇ ਸੰਤੋਖ ਦੀਆਂ ਪਾ। ਉਹ ਸੱਜਣਾ ਤੂੰ ਆ ਖੱਪਰ ਪਕੜ ਕੇ ਮੰਗਣ ਤੁਰ ਪੈਂਦਾ, ਖੱਪਰ ਪਕੜ ਕੇ ਮੰਗਤਾ ਨਾ ਬਣ, ਆਪਣੇ ਖੱਤਾਂ ਵਿੱਚ ਕਿਰਤ ਦਾ ਖੱਪਰ ਪਕੜ, ਤੇਰੇ ਦਰ ਤੋਂ ਆਏ ਹੋਏ ਕਿਸੇ ਲੋੜਵੰਦ ਨੂੰ ਖੈਰ ਪੈ ਸਕੇ। ਤੂੰ ਆ ਗੋਦੜੀ ਪਾ ਕੇ ਤੁਰਿਆ ਫਿਰਨੇ, ਆਪਣੇ ਉੱਤੇ ਮੌਤ ਦੀ ਗੋਦੜੀ ਪਾ ਕੇ ਤੁਰ, ਆ ਸਵਾ ਮਲਣ ਦਾ ਲਾਭ ਕੋਈ ਨਹੀਂ, ਤੂੰ ਧਿਆਨ ਦੀ ਸਵਾ ਮਲ ਆਪਣੇ ਪਿੰਡੇ ਤੇ। ਬਾਬਾ ਜੀ ਨੇ ਉਹਦੇ ਬਾਹਰ ਦੇ ਚਿੰਨ੍ਹਾਂ ਵਿੱਚੋਂ ਅੰਦਰ ਕਮਾਉਣ ਦੀ ਗੱਲ ਕਹੀ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਕਰਾਂ ਮਾਤਾ ਨਾਲ ਲੋਕ ਨਹੀਂ ਜਿੱਤੇ ਜਾਂਦੇ ਜੋਗੀ, ਜਿਨੇ ਅੰਦਰ ਨੂੰ ਜਿੱਤ ਲਿਆ ਉਹਨੇ ਜਗਤ ਨੂੰ ਜਿੱਤ ਲਿਆ। ਮਨ ਜੀਤੈ ਜਗਜੀਤ, ਆਪਣੇ ਆਪ ਨੂੰ ਮਿਲ ਕੇ ਆਦੇਸ਼ ਆਦੇਸ਼ ਨਾ ਕਰੋ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼। ਮੈਂ ਤਾਂ ਇਹ ਥੋੜਾ ਜਿਹਾ ਪਿਛੋਕੜ ਵਿੱਚ ਗਿਆ ਵਾ ਕਿ ਇਸ ਗੱਲ ਨੂੰ ਅਸੀਂ ਸਮਝ ਲਈਏ ਕਿ ਧਰਮ ਦੀ ਆਜ਼ਾਦੀ ਦੀ ਗੱਲ ਬਾਬੇ ਨਾਨਕ ਨੇ ਠੋਕ ਕੇ ਕੀਤੀ, ਧਰਮ ਦੇ ਬੁਰਕੇ ਥੱਲੇ ਕੁਕਰਮ ਕਰਨ ਵਾਲਿਆਂ ਨੂੰ ਹਜ਼ੂਰ ਨੇ ਸੰਸਾਰ ਵਿੱਚ ਸੱਚ ਕੀ ਬੇਲਾ ਸੱਚ ਬੋਲ ਕੇ ਕਿਨ ਸੁਣਾਇਆ, ਤੇ ਕੇਵਲ ਧਰਮੀਆਂ ਨੂੰ ਨਹੀਂ। ਜਿਸ ਦਿਨ ਬਾਬਰ ਆਇਆ ਤੇ ਉਸ ਦਿਨ ਬਾਬੇ ਨੇ ਕਹਿ ਦਿੱਤਾ ਸੀ ਕਿ ਪਾਪ ਦੀ ਜੰਜ ਦਾ ਲਾੜਾ ਆ ਰਿਹਾ ਹੈ ਤੇ ਜ਼ੋਰੀ ਦਾਨ ਮੰਗੇਗਾ। ਤੁਸੀਂ ਇਹ ਸ਼ਬਦ ਵੀ ਪੜ੍ਹਦੇ ਹੋ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਅਸੀਂ ਬਚਨ ਪੜ੍ਹਨੇ ਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ। ਇੱਥੇ ਜ਼ੋਰੀ ਦਾ ਅਖਰੀ ਅਰਥ ਕੇਵਲ ਦੌਲਤ ਨਹੀਂ ਧੱਕਾ ਨਹੀਂ, ਇੱਥੇ ਜ਼ੋਰੀ ਸ਼ਬਦ ਕਹਿ ਜ਼ੋਰੂ ਤੋਂ ਜ਼ੋਰੀ ਦਾ ਅਰਥ ਹੈ ਇਸਤਰੀਆਂ। ਜੇ ਜੰਜ ਦਾ ਲਾੜਾ ਬਣ ਕੇ ਆਇਆ ਤੇ ਇਸਤਰੀਆਂ ਦਾ ਦਾਨ ਮੰਗੇਗਾ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ। ਕਹਿਣ ਲੱਗੇ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ। ਤੇ ਇੱਕ ਗੱਲ ਧਿਆਨ ਦਿਆ ਜੇ, ਜਿਸ ਬਾਬਰ ਨੂੰ ਬਾਬਾ ਪਾਪ ਦੀ ਜੰਜ ਦਾ ਲਾੜਾ ਕਹਿ ਰਿਹਾ ਹੈ, ਉਸ ਬਾਬਰ ਦੇ ਅੰਸ਼ ਵਿੱਚੋਂ ਔਰੰਗਜ਼ੇਬ ਜਦੋਂ ਵਾਕਈ ਇਹ ਜ਼ੁਲਮ ਦੀ ਇਹਨੇ ਖਨੇਰੀ ਲਿਆ ਦਿੱਤੀ ਤੇ ਬਾਬੇ ਕਿਆਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਇਹਦੇ ਸਾਹਮਣੇ ਆ ਕੇ ਖਲੋ ਗਏ। ਹਜ਼ੂਰ ਕਿਰਪਾਲੂ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਡਿਤ ਗਏ ਨੇ, ਉਹਨਾਂ ਨੇ ਇੱਕੋ ਫਰਿਆਦ ਕੀਤੀ ਕਿ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਗੋਬਿੰਦ ਰਾਏ ਦੇ ਪਿਤਾ, ਸਾਡੀ ਇੱਕ ਫਰਿਆਦ ਸੁਣ ਸਾਡੇ ਤਿਲਕ ਤੇ ਜੰਜੂ ਨੂੰ ਜੇ ਬਚਾ ਸਕਣੇ ਤੇ ਸਾਡੀ ਗਰੀਬਾਂ ਦੀ ਬਾਂਹ ਪਕੜ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸੁਣਿਆ ਤੇ ਤੁਸੀਂ ਤਵਾਰੀਖ ਦੇ ਬਚਨ ਪੜ੍ਹਦੇ ਹੋ। ਇਹ ਸਾਰਿਆਂ ਨੇ ਗੱਲ ਕੋਟ ਕੀਤੀ ਹੈ ਕਿ ਗੁਰੂ ਗੋਬਿੰਦ ਰਾਏ 9 ਸਾਲ ਦੀ ਉਮਰ ਤੇ ਕੋਲ ਬੈਠੇ ਨੇ। ਗੁਰੂ ਤੇਗ ਬਹਾਦਰ ਸੁਣ ਕੇ ਗੰਭੀਰ ਹੋ ਗਏ ਨੇ। ਜਦੋਂ ਪੁੱਛਿਆ ਸੱਚੇ ਪਾਤਸ਼ਾਹ ਪਿਤਾ ਜੀ, ਇਹ ਲੋਕ ਕੌਣ ਨੇ? ਇਹਨਾਂ ਦੀਆਂ ਅੱਖਾਂ ਵਿਚ ਨੀਰ ਕਿਉਂ ਹੈ? ਇਹ ਕੌਣ ਲੋਕ ਨੇ ਜਿਹੜੇ ਹੱਥ ਜੋੜ ਕੇ ਕੰਬਦੇ ਕੋਈ ਫਰਿਆਦ ਪੈ ਕਰਦੇ ਨੇ? ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਲਾਲ ਜੀ ਕਿ ਇਹ ਅੱਜ ਦੁਖੀ ਬਿਪਰ ਆਏ ਨੇ। ਇਹਨਾਂ ਦਾ ਤਿਲਕ, ਇਹਨਾਂ ਦਾ ਜਨੇਊ, ਇਹਨਾਂ ਦਾ ਧਰਮ ਖਤਰੇ ਵਿਚ ਹੈ।